ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਚੌਥਾ। ਸਤਿਗੁਰਾਂ ਦੇ ਕੋਲ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ, ਇਹ ਜਿਹੜਾ ਜੀਵ ਆ ਇਹ ਸੁਤੰਤਰ ਆ ਜਾਂ ਪਰਤੰਤਰ ਆ? ਅਤੇ ਗੁਰੂ ਮਹਾਰਾਜ ਸ਼ਬਦ ਦੁਆਰਾ ਦੱਸਦੇ ਆ ਕਿ ਜਿਹੜਾ ਜੀਵ ਹੈ ਇਹ ਪਰਤੰਤਰ ਆ, ਸੁਤੰਤਰ ਨਹੀਂ, ਉਹਦੇ ਅਧੀਨ ਆ। ਕੀਤਾ ਕਹਾ ਕਰੇ ਮਨ ਮਾਨ, ਦੇਵਨ ਹਾਰੇ ਕਹਿ ਹੱਥ ਦਾਨ। ਹਜ਼ੂਰ ਕਹਿੰਦੇ ਇਹ ਪਰਮੇਸ਼ੁਰ ਦਾ ਜਿਹੜਾ ਪੈਦਾ ਕੀਤਾ ਜੀਵ ਆ, ਆਪਣੇ ਮਨ ਦੇ ਵਿੱਚ ਕਿਹੜੀ ਗੱਲ ਦਾ ਮਾਣ ਕਰ ਰਿਹਾ? ਕੀਤਾ ਕਹਾਂ ਕਰੇ ਮਨ ਮਾਨ, ਕਿਹੜੀ ਗੱਲ ਦਾ ਇਹ ਮਾਣ ਕਰ ਰਿਹਾ ਹੈ?
ਆਪੇ ਜਾਇਆ ਆਨੰਦਪੁਰ ਕੰਮ ਚੱਲਦਾ, ਤੂੰ ਉੱਥੇ ਬੈਠਾ ਰਹਿ, ਦੋ ਜਣੇ ਜਾਣਗੇ ਉੱਥੇ ਕੰਮ ਚੱਲਦਾ, ਦੋ ਜਣੇ ਨਾ ਆਪਾਂ ਜਾ ਰਿਹਾ ਕਰਦੇ ਚੰਗਾ ਹੁੰਦਾ।
ਦੇਵਨ ਹਾਰੇ ਕਹਿ ਹੱਥ ਦਾਨ, ਹਜ਼ੂਰ ਕਹਿੰਦੇ ਕਿਉਂਕਿ ਉਹ ਜਿਹੜਾ ਪਰਮੇਸ਼ੁਰ ਆ ਸਾਰੇ ਪਦਾਰਥਾਂ ਨੂੰ ਦੇਣ ਵਾਲਾ, ਪਦਾਰਥ ਜਿਹੜੇ ਉਹ ਸਾਰੇ ਪਰਮਾਤਮਾ ਦੇ ਹੱਥ ਵਿੱਚ ਹੈ, ਭਾਵ ਜਿਹੜਾ ਦਾਨ ਦੇਣ ਵਾਲਾ ਨਿਰੰਕਾਰ ਪਰਮੇਸ਼ੁਰ ਆ। ਹਾਂਜੀ, ਆਪਣੇ ਹੱਥ ਦੇ ਵਿੱਚ ਹੁਣ ਸਭ ਕੁਝ ਰੱਖਿਆ ਹੈ, ਸਾਰਾ ਕੁਛ ਉਸੇ ਦੇ ਅਧੀਨ ਆ। ਦੇਵਨ ਹਾਰੇ ਕਹਿ ਹੱਥ ਦਾਨ, ਦੇਣ ਵਾਲੇ ਪਰਮੇਸ਼ੁਰ ਦੇ ਹੱਥ ਵਿੱਚ ਹੀ ਸਾਰੇ ਦਾਨ ਪਦਾਰਥ ਆ, ਭਾਵੇਂ ਦੇ ਨਾ ਦੇਈ ਸੋਏ। ਭਾਵੇਂ ਉਹ ਜਿਹੜਾ ਪਰਮੇਸ਼ੁਰ ਹੈ ਦੇਵੇ ਜਾਂ ਨਾ ਦੇਵੇ, ਅਤੇ ਉਸੇ ਦੀ ਆਪਣੀ ਮਰਜ਼ੀ ਹੈ, ਸੋਏ ਮੈਨੇ ਉਸੇ ਦੀ ਮਰਜ਼ੀ ਹੈ। ਕੀਤੇ ਕਹਿ ਕਹੇ ਹੈ ਕਿਆ ਹੋਵੇ, ਜਿਸ ਪਰਮੇਸ਼ੁਰ ਨੇ ਪੈਦਾ ਕੀਤਾ ਹੈ ਜੀਵ। ਹਾਂਜੀ, ਅਤੇ ਇਸਦੇ ਕਹਿਣੇ ਨਾਲ ਭਲਾ ਕੀ ਹੋਣਾ ਹੈ? ਪੈਦਾ ਤਾਂ ਉਹ ਕਰਨ ਵਾਲਾ, ਇਹਦੇ ਕਹੇ 'ਤੇ ਕੀ ਹੋਏਗਾ? ਕੁਛ ਵੀ ਨਹੀਂ ਹੋਏਗਾ। ਆਪੇ ਸੱਚ ਭਾਵੇ ਤਿਸ ਸੱਚ, ਅਤੇ ਸੱਚ ਮੈਂ ਤਿਸ ਸੱਚੇ ਪਰਮਾਤਮਾ ਨੂੰ। ਹਾਂਜੀ, ਆਪ ਸੱਚ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਆ ਉਹ ਭਾਵੇਂ ਮੈਨੇ ਚੰਗੇ ਲੱਗਦੇ ਆ। ਹੁੰਦਾ ਕੱਚਾ ਕੱਚ ਨ ਕੱਚ ਰਹਾਓ, ਵਿਸਰਾਮ ਦੇ ਕੇ ਕਹਿੰਦੇ ਆ। ਉਹ ਜੋ ਨਿਰੰਕਾਰ ਪਰਮੇਸ਼ੁਰ ਸੱਚਾ ਆ, ਔਰ ਜਿਹੜਾ ਮਨੁੱਖ ਉਹਨੂੰ ਭਾਵਦਾ ਆ ਉਹ ਵੀ ਸੱਚਾ ਆ। ਅੰਧਾ ਜਿਹੜਾ ਅਗਿਆਨੀ ਜੀਵ ਆ ਉਹ ਕੱਚੇ ਸਕਾਮ ਕਰਮਾਂ ਦੁਆਰਾ, ਕੱਚੇ ਪਦਾਰਥਾਂ ਦੇ ਵਿੱਚ ਨਿਕੱਚ ਨੀਵੇਂ ਨੇ, ਵਿਸ਼ੇਸ਼ ਕਰਕੇ ਕੱਚਾ ਹੋ ਰਿਹਾ। ਔਰ ਜਿਹੜੇ ਕੱਚੇ ਸਕਾਮ ਕਰਮਾਂ ਦੇ ਕਰਨ ਵਾਲੇ, ਹਾਂਜੀ, ਅਥਵਾ ਨਿਸ਼ਚਾ ਕੱਚਾ ਹੋਣ ਕਰਕੇ ਅਗਿਆਨੀ ਜਿਹੜੇ ਜੀਵ, ਇਹਨਾਂ ਦਾ ਮਨ ਵੀ ਕੱਚਾ ਆ ਅਤੇ ਤਨ ਵੀ ਨਿਕੱਚ, ਹਾਂਜੀ, ਵਿਸ਼ੇਸ਼ ਕਰਕੇ ਕੱਚਾ ਹੈ। ਜਾ ਕੇ ਰੁੱਖ ਰੁੱਖ ਬਿਰਖ ਆਰਾਓ, ਜਿਹੀ ਧਾਤ 'ਤੇ ਹੱਥ ਨਨਾਓ। ਇਹ ਸਾਰੇ ਰੁੱਖ ਹੈ, ਬਿਰਛ ਹੈ, ਇਹ ਪਰਮੇਸ਼ੁਰ ਦੇ ਆਰਾਓ ਮੈਂ ਨੇ, ਉਹਦੇ ਆਸਰੇ 'ਤੇ ਚੱਲ ਰਹੇ ਆ। ਉਹ ਰੁੱਖ, ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਫਰਕ ਹੈ? ਉਹ ਰੁੱਖ ਜਿਨ੍ਹਾਂ ਨੂੰ ਕੋਈ ਫੁੱਲ ਫਲ ਨਾ ਲੱਗੇ, ਜਿਹੜੇ ਜੰਗਲਾਂ ਵਿੱਚ ਪਾਣੀ ਦਿੱਤੇ ਬਿਨਾਂ ਆਪੇ ਹੀ ਪੈਦਾ ਹੋ ਜਾਂਦੇ ਆ। ਬਿਰਖ ਜਿਨ੍ਹਾਂ ਨੂੰ ਚੰਗੇ ਫੁੱਲ ਲੱਗਦੇ ਆ, ਫਲ ਲੱਗਦੇ ਆ, ਜਿਨ੍ਹਾਂ ਨੂੰ ਮਾਲੀ ਪਾਣੀ ਆਦਿ ਦਿੰਦੇ ਆ, ਬਾਗਾਂ ਵਿੱਚ ਲਾਉਂਦੇ ਆ। ਰੁੱਖ ਬਿਰਖ ਜੜ ਚੇਤਨ ਜਿੰਨੇ ਜੀਵ ਆ, ਅਰਾਓ ਅਰਾਓ ਮੈਨੇ ਇਹ ਉਹਦੇ ਆਸਰੇ ਆ। ਅਰਾਓ ਨਮ ਸਰਾਵਾਂ ਦਾ ਇਹ ਸੱਚ ਜਿਹਦੇ ਅਰਾਓ ਆਸਰੇ ਆ। ਜਿੰਨਾ ਵੀ ਹੈ ਇਹ ਸਾਰਾ ਕੁਛ ਉਸੇ ਦੇ ਆਸਰੇ ਆ, ਉਸ ਤੋਂ ਭਿੰਨ ਤਾਂ ਕੁਛ ਵੀ ਨਹੀਂ। ਅਥਵਾ ਕਹਿੰਦੇ ਜਿਸ ਪਰਮਾਤਮਾ ਦੇ ਇਹ ਪੈਦਾ ਕੀਤੇ ਰੁੱਖਾਂ ਬਿਰਖਾਂ ਦੇ ਅਰਾਓ ਆਰਾਇਸ਼ ਜਾਣ ਲਓ, ਜਿਹੜੀ ਸਜਾਵਟ ਹੋ ਰਹੀ ਹੈ ਇਹ ਵੀ ਉਹਦੀ ਸੱਤਾ ਦੁਆਰਾ ਹੀ ਹੋ ਰਹੀ ਹੈ। ਉਹਨਾਂ ਬਿਰਛਾਂ ਦੀ ਜਿਹੀ ਧਾਤ ਧੋਣੀ ਹੁੰਦੀ ਹੈ, ਜਿਹਾ ਉਹਨਾਂ ਦਾ ਹਾਂਜੀ ਉਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ। ਇਸ ਤਰ੍ਹਾਂ ਸੰਸਾਰ ਦੇ ਜੀਵਨ ਦੇ ਜਿਹੋ ਜਿਹਾ ਹਾਂਜੀ ਕਰਮਾਂ ਵਿੱਚ ਇੱਡੀ ਦੌੜ ਭੱਜ ਹੁੰਦੀ ਹੈ, ਉਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ। ਔਰ ਖੋਟੀਆਂ ਕਰਮਾਂ ਵੱਲ ਜਿਹੜੇ ਦੌੜਦੇ ਆ ਹਾਂਜੀ ਉਹਨਾਂ ਦਾ ਉਹੋ ਜਿਹਾ ਨਾਮ ਪੈ ਜਾਂਦਾ। ਜਿਹੜੇ ਚੰਗੀਆਂ ਕਰਮਾਂ ਵੱਲ ਜਾਂਦੇ ਆ ਉਹਨਾਂ ਨੂੰ ਦੇਵਤੇ ਕਹਿ ਦਿੰਦੇ ਆ। ਫਿਰ ਗੁਰਸਿੱਖ ਨੇ ਪੁੱਛਿਆ ਗਿਆਨ ਫਲ ਦੀ ਪ੍ਰਾਪਤੀ ਹਾਂਜੀ ਕਿਹੜੀਆਂ ਫੁੱਲਾਂ ਕਰਕੇ ਹੁੰਦੀ ਹੈ, ਕਿਉਂਕਿ ਫੁੱਲ ਤੋਂ ਬਾਅਦ ਜਿਵੇਂ ਫਲ ਪੈਦਾ ਹੁੰਦਾ। ਫੁੱਲ ਭਾਉ ਫਲ ਲਿਖਿਆ ਪਾਏ, ਆਪ ਵੀ ਜਾਪੇ ਹੀ ਖਾਏ। ਕਹਿੰਦੇ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਪਾਇਆ ਕਿ ਧਰਮ ਫੁੱਲਾਂ ਕਰਕੇ ਭਾਉ ਗਿਆਨ ਰੂਪ ਫਲ ਦੀ ਪ੍ਰਾਪਤੀ ਹੁੰਦੀ ਹੈ, ਅਤੇ ਵੇਦਾਂ ਸ਼ਾਸਤਰਾਂ 'ਚ ਇਹ ਵੀ ਗੱਲ ਲਿਖ ਕੇ ਪਾਈ ਹੈ ਪ੍ਰੇਮ ਰੂਪੀ ਫੁੱਲ ਆ ਅਤੇ ਗਿਆਨ ਰੂਪੀ ਫਲ ਆ। ਜੇ ਅਸੀਂ ਭਾਉ ਕਿਸੇ ਦੀ ਭਾਵਨਾ ਹੁੰਦੀ ਹੈ, ਭਾਵਨਾ ਰੂਪੀ ਫੁੱਲ ਆ ਹਾਂਜੀ ਕੋਈ ਚਾੜਦਾ ਉਸੇ ਤਰ੍ਹਾਂ ਦਾ ਕਹਿੰਦੇ ਫਲ ਪਾਉਂਦਾ, ਐਸਾ ਲਿਖਿਆ। ਇਹ ਜੀਵ ਆਪਣਾ ਬੀਜੇ ਆਪ ਹੀ ਖਾਂਦਾ ਹਾਂਜੀ, ਜਿਹੋ ਜਿਹਾ ਕਰਮ ਕਰਦਾ ਉਹਨਾਂ ਕਰਮਾਂ ਦਾ ਫਲ ਵੀ ਇਹਨੂੰ ਆਪ ਹੀ ਭੋਗਣਾ ਪੈਂਦਾ ਹੈ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ। ਇਹ ਜੀਵ ਜਿਹੜਾ ਆ ਪ੍ਰਤੱਖ ਕੱਚੀਆਂ ਕੰਧਾਂ ਵਿੱਚ ਕੱਚਾ ਰਾਜ ਭਾਗ ਕਰ ਰਿਹਾ ਹੈ। ਔਰ ਕੱਚੀ ਕੰਧ ਇਹ ਸਰੀਰ ਰੂਪੀ ਕੰਧ ਕੱਚੀ ਹੈ, ਇਹਦੇ ਵਿੱਚ ਜਿਹੜਾ ਰਾਜਾ ਮਨ ਇਹ ਵੀ ਕੱਚਾ ਹੀ ਹੈ। ਔਰ ਜਿਹਦੀ ਬੁੱਧੀ ਅਲੂਣੀ ਇਹ ਨਾਮ ਰੂਪੀ ਲੂਣ ਤੋਂ ਬਿਨਾਂ ਉਹਨੂੰ ਫਿੱਕੀਆਂ ਪਦਾਰਥਾਂ ਵਿੱਚ ਫਿੱਕਾ ਹੀ ਸਵਾਦ ਜਿਹੜਾ ਆਨੰਦ ਆ ਰਿਹਾ। ਮਤ ਦੇ ਵਿੱਚ ਅਲੂਣਾਪਣ ਕੀ ਹੈ, ਕੋਈ ਸ਼ੁਭ ਗੁਣ ਹੈ ਨਹੀਂ, ਅਤੇ ਜ਼ਿੰਦਗੀ ਸਾਰੀ ਬੇਸਵਾਦੀ ਹੋ ਜਾਂਦੀ ਹੈ। ਨਾਨਕ ਆਣੇ ਆਵੇ ਰਾਸ, ਬਿਣ ਨਾਵੇ ਨਾਹੀਂ ਸਾਵਾਸ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਉਸ ਨਿਰੰਕਾਰ ਜਿਹਨੂੰ ਸੱਚਾਈ ਵਿੱਚ ਆਣੇ ਲਿਆਉਂਦਾ ਆ, ਸੱਚ ਜਿਹੜਾ ਗ੍ਰਹਿਣ ਕਰ ਲੈਂਦਾ, ਉਹੀ ਰਾਸ ਉਹੀ ਸੱਚਤਾਈ ਦੇ ਵਿੱਚ ਆਉਂਦਾ ਆ ਜਿੱਥੇ ਉਹਦੀ ਕਿਰਪਾ ਹੁੰਦੀ ਹੈ। ਪਰਮਾਤਮਾ ਦੇ ਹਾਂਜੀ ਸੱਚੇ ਨਾਮ ਨੂੰ ਚੇਤੇ ਕੀਤੇ ਬਿਨਾਂ ਜੀਵ ਨੂੰ ਕਦੇ ਵੀ ਸਾਵਾਸ ਧੰਤਾ ਯੋਗ ਵਡਿਆਈ ਨਹੀਂ ਮਿਲਦੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ। ਇੱਕ ਗੁਰਸਿੱਖ ਨੇ ਪੁੱਛਿਆ ਕਿ ਮਾਇਆ ਕਿਸ ਤਰ੍ਹਾਂ ਦੀ ਹੈ, ਹਜ਼ੂਰ ਕਿਰਪਾ ਕਰਕੇ ਦੱਸਦੇ ਆ। अछल छलाई नह छलै नह काओ कटारा कर सके। ये माया जड़ी है अछल छलने तो अछल हो अछल हैगी कि पासों छली नहीं जाती। किसी ने बड़बड़िया छल लिया अछल जड़े ब्रह्मा आदक तिना देवत्या छलिया ही है पर आप नहीं छली जाती। कटार आदक जड़े शास्त्र भी उन्हों घाओ जखम नहीं कर सकते घाओ कटारा कर सके। कटार आदक जड़े शास्त्र है उदे पास नहीं है पर सारियां नू जखम कर सकती। फिर गुरसिखा ने पूछा भी माया स्वतंत्र है या कुतंत्र है तो महाराज दसते हैं जो साहिब राखे त्यो रह तिस लोभी का जो टल फल है। इस नू कहिंदे परमेश्वर जिवें राहदा उस तरह रहिंदी है क्योंकि माया स्वतंत्र नहीं पर तंत्र माया दे अधी परमेश्वर दे अधीन आ। इस माया रूपी मक्खी ये राम दी मछराई हुई है मच्छर दी है और कहंदे कि जिमें स्त्री जात कदे स्वतंत्र नहीं रह सकती तो हमेशा अधीन ही रहती है। इस तरह पहली अवस्था च माँ प्यो दे अधीन रहती है दूजी पति दी आग्या चलती है तीजी च फिर पुत्रां दे अधीन हो के रहती है। तो माया नूं देख के ये लोभी का जड़ा जीओ मन उल्ट उल्ट पैंदा भाव डिग डिग के पैंदा। सो इस वास्ते माया का इस तरह का है इस लोभी का जीओ इस लोभी का जड़ा मन जीओ वो टल पल है पल पल दे विच परमेश्वर के भजन वालों टल जाता है। फिर गुरसिखा ने पूछा कि जिस प्रभु के अधीन आ प्रभु यह कैसा है अछल छलाई नह छलै नह घाओ कटारा कर सके। उस परमात्मा जड़ा छलने तो अछल है किसी पास छलिया नहीं जाता। कटार आदक जड़े हथियार है शास्त्र वह भी उन्होंने घाओ जख्म नहीं कर सकते। और इस वास्ते फिर शास्त्र भी उसनू घाओ जख्म नहीं कर सकते। तो माया वालों हाँ जी परमात्मा जिवें रखता उवें यह रहिंदा इस लोभी का जो टल फल है पर इस लोभी पुरुष का मन जिहड़ा पल पल दे विच हाँ जी माया वल पैंदा है। यह सिखा ने कहा परमेश्वर की प्राप्ति किवें हुंदी है पातशाह कहिंदे ज्ञान रूपी जी दीवे करके उस परमात्मा की प्राप्ति हुंदी है। बिन तेल दीवा क्यों जलै रहाओ जिस तरह प्रतख तेल तो बत्ती तो बिना दीवा नहीं जगदा प्रकाश कर सकता। इस तरह ज्ञान रूपी दीवे दीवी तेल बत्ती तो बिना किवें प्रकाश करेगा। ज्ञान रूपी दीवे वास्ते तेल बत्ती केड़ी है पाशा जानदे पोथी प्राण कमाई है। पोथी मैंने जिहड़े धर्म शास्त्र प्राण आदिक ग्रंथां दा जिहड़ा सिद्धांत रूपी बचना दा कमाउणा यही तेल है। पौ बट्टी इत तन पाई है इत तन ये सूखम शरीर रूपी जिहड़ी ठूठी है इहदे च परमात्मा दा जिहड़ा भै तारना ये बट्टी पाउणा करे सच बूझण आन जलाई है। फिर सतगुरां पासों जिहड़ा सच दा बूझण ये तील जिहड़ी है आन लिया के इस दीवे नूं जलाईए मैंने जगाउणा करे बालणा करे ये तेल इहो तेल दीवा इहो जलै। इस तरह तेल बट्टी द्वारा ज्ञान रूपी दीवा इस तरह जलदा प्रकाश है जड़े कदे बुझदा नहीं क्योंकि एक बार ज्ञान की जो प्राप्ति हो जाए फिर ज्ञान का नाश नहीं होता, आत्मा का ज्ञान एक रस रहन वाला। कर चानन साहिब तो मिले रहो, तो जिस वेले फिर ज्ञान रूपी दीवा चानन प्रकाश कर दिंदा है, कहिंदे फिर उस वेले अपने जिहड़ा मालक परमेश्वर वो मिल जाता है। ज्ञान तो बिना पातशाह कहिंदे इत तन लागे बाणिया, इतनू बाणिया मैंने धर्म राजा आके लगता है, जिवें बाणिया दमड़ी दमड़ी का हिसाब करता इस तरह धर्म राजा भी जीव का पल पल घड़ी घड़ी का हिसाब करता है, वो भी पूरा हिसाब किताब लैंदा आ। इत तन लागे बाणिया, इस शरीर नू मोह अथवा बाशन रूपी बाणिया है जी कानिया लग रही है, तीर बज रहे, यतन लागे बाणी, यतन में शरीर करके जी सतगुरों की सेवा नू कमाना करे। फिर कहिंदे लागे बाणी गुणा दे चारण दी जिहड़ी कीती हुई बाणियां दे पाठ पढ़न विच लग जाए, सुख होवे सेवक माणी, इस जीव नू फिर इस तरह सुख की प्राप्ति हो जाती है। सब दुनिया आवन जाणी, पातशाह कहते जिन्ना संसार नज़र आ रहा दुनिया आने जाने वाली है अथवा जमन मरण वाली है, बिच दुनिया सेव कमाई है तो दरग है बैसन पाई है। दुनिया मैंने संसार चा के रेंद्या होया संतां दी सेवा कमाना करिए, तो फिर दरगाह विच जा के आराम ना बैसन पाईए बहना पाईदा, कहो नानक बाह लड़ाइए। सतगुर सच्चे पातशाह कहिंदे वी प्रतख बाह मन बुद्धि रूपी बाँह नूं लुड़ा के अथवा फिंड फिकर हो के दुनिया है जी खुशियां दे विच दुनिया विच तुरदा आ जी, फिर इहनूं किसी प्रकार का कोई संसा नहीं रह जांदा, सारे संसे खत्म हो जांदे। इत्थों ते गुरु नानक साहिब दे जिहड़े 33 शब्द आ चुके आ, अगे हुण तीसरे पातशाह दी बाणी जिहड़ी आ वो आरंभ होएगी। वाहेगुरु जी का खालसा, वाहेगुरु जी की।